ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 19 ਪ੍ਰਾਕਥਨ। ਹੁਣ ਧਰਤੀ ਦੇ ਉੱਪਰ ਵਰਤ ਰਹੀ ਸ਼ਕਤੀ ਯਾਨੀ ਤਾਣ, ਪਸਰ ਰਹੀ ਸੁੰਦਰਤਾ ਯਾਨੀ ਸਵਾਲਿਓ ਰੂਪ, ਅਤੇ ਮਿਲ ਰਹੀ ਦਾਤ ਜੋ ਪੌੜੀ 16 ਵਿੱਚ ਦਰਸਾਈ ਸੀ, ਉਸ ਤੋਂ ਨਜ਼ਰ ਚੁੱਕ ਕੇ ਫਿਰ ਧਰਤੀ 'ਤੇ ਵਸ ਰਹੇ ਮਹਾਨ ਪੁੰਨੀਆਂ ਅਤੇ ਮਹਾਨ ਪਾਪੀਆਂ ਪੌੜੀ 17-18 ਤੋਂ ਵੀ ਦ੍ਰਿਸ਼ਟੀ ਉਠਾ ਕੇ ਧਰਤੀ ਤੋਂ ਦੂਰ ਸੂਰਜਾਂ, ਚੰਦਾਂ, ਗ੍ਰਹਿਆਂ ਅਤੇ ਅਦ੍ਰਿਸ਼ ਵੱਲ ਧਿਆਨ ਨੂੰ ਲੈ ਚੱਲੇ ਹਨ। ਇਸ 19ਵੀਂ ਪੌੜੀ ਵੀ ਦੱਸਦੇ ਹਨ ਕਿ ਸਾਡੀ ਪਹੁੰਚ ਤੋਂ ਵੀ ਪਰੇ ਅਨੇਕਾਂ ਲੋਕ ਹਨ, ਉਹਨਾਂ ਦੇ ਟਿਕਾਣੇ ਜਿੱਥੇ ਕੋ ਉਹ ਹੈਨ ਅਤੇ ਉਹਨਾਂ ਦੇ ਨਾਂ ਸਾਡੀ ਗਿਆਤ ਵਿੱਚ ਨਹੀਂ ਹਨ। ਗੋਇਆ ਧਰਤੀ ਦੀ ਵਿਸ਼ਾਲਤਾ ਦੱਸ ਕੇ ਹੁਣ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਚਲਦੀ ਨਜ਼ਰ ਪਵਾਉਂਦੇ ਹਨ। ਮੂਲ ਅਸੰਖ ਨਾਂ, ਅਸੰਖ ਥਾਂ, ਅਗਮ ਅਗਮ, ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ। ਅਰਥ ਅਣਗਿਣਤ ਹਨ ਲੋਕ ਜੋ ਸਾਡੀ ਪਹੁੰਚ ਤੋਂ ਵੀ ਪਰੇ ਅਤੇ ਅਸੰਖ ਹਨ ਲੋਕ ਜੋ ਸਾਡੀ ਗਿਆਤ ਤੋਂ ਵੀ ਪਰੇ ਹਨ। ਅਣਗਿਣਤ ਹਨ ਉਹਨਾਂ ਦੇ ਨਾਮ ਅਤੇ ਅਣਗਿਣਤ ਹਨ ਥਾਂ ਕਿ ਜਿੱਥੇ ਕੋ ਵਾਰ ਉਹ ਹੈਨ। ਅਣਗਿਣਤ ਹਨ ਜੀਵ ਜੋ ਕਹਿੰਦੇ ਹਨ ਅਰਥਾਤ ਵਰਣਨ ਕਰਦੇ ਹਨ, ਕਹਿਣ ਨਾਲ ਉਹਨਾਂ ਦੇ ਸਿਰ 'ਤੇ ਭਾਰ ਹੀ ਚੜ੍ਹਦਾ ਹੈ। ਵਿਆਖਿਆ ਭਾਵ ਇਹ ਹੈ ਕਿ ਕੁਦਰਤ ਦੇ ਰੰਗ ਦੇਖ ਕੇ ਵਿਸਮਾਦ ਵਿੱਚ ਗਿਆ ਸਰੂਰ ਆਉਂਦਾ, ਰਸ ਭਰਦਾ ਅਤੇ ਲਿਵ ਲੱਗਦੀ ਹੈ, ਪਰ ਕੁਦਰਤ ਦੇ ਨਿਰੇ ਵੇਰਵੇ ਗਿਣਦੇ ਗਿਣਦੇ ਸਿਰ ਥੱਕ ਜਾਂਦਾ ਹੈ। ਗਿਣਨਾ ਅਤੇ ਦੱਸਣਾ ਹਾਂ ਦਾ ਕੰਮ ਹੈ, ਫਿਰ ਗਿਣਨ ਨਾਲ ਹਾਂ ਵੱਧਦੀ ਹੈ ਕਿ ਮੈਂ ਬੜਾ ਜਾਣਕਾਰ ਹਾਂ। ਇਉਂ ਹਾਂ ਦਾ ਭਾਰ ਵੀ ਸਿਰ 'ਤੇ ਚੜ੍ਹਦਾ ਵੱਧਦਾ ਹੈ। ਕੀ ਇਸ ਦਾ ਇਹ ਤਾਤਪਰਯ ਹੈ ਕਿ ਕੁਦਰਤ ਦਾ ਜ਼ਿਕਰ ਹੀ ਮੰਨੇ ਹੈ? ਨਹੀਂ, ਤੂੰ ਅਚਰਜ, ਕੁਦਰਤ ਤੇਰੀ ਬਿਸਮਾ। ਅਚਰਜ ਰੂਪ ਕਰਤਾਰ ਦੀ ਕੁਦਰਤ ਲਾਉਣ ਵਾਲੀ ਹੈ, ਕਰਤੇ ਕੁਦਰਤੀ ਮੁਸ਼ਤਾਕ। ਸੋ ਕੁਦਰਤ ਤੋਂ ਬਿਸਮਾ ਦੀ ਛੋਹ ਲੈਣੀ ਹੈ, ਕਰਤੇ ਦੇ ਪ੍ਰੇਮੀ ਬਣਨਾ ਹੈ। ਉਹ ਸਿਫਤ ਸਲਾਹ ਨਾਲ ਮਿਲਦੀ ਹੈ, ਸਿਫਤ ਸਲਾਹ ਵੀ ਅਕਸਰ ਕਹਿ ਕੇ ਕਰੀਦੀ ਹੈ। ਸੋ ਇਸ ਕਹਿਣੇ ਨਾਲ ਸਿਰ ਭਾਰ ਨਹੀਂ ਚੜ੍ਹਦਾ, ਫਿਰ ਤਾਂ ਗੁਣ ਗਾਵਤ ਤੇਰੀ ਉਤਰਸ ਮੈਲ ਵਾਲਾ ਫਲ ਪ੍ਰਾਪਤ ਹੁੰਦਾ ਹੈ। ਤਦੇ ਐਸੇ ਵਾਕ ਕਹਿਣੇ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ, ਸਤੁਤੀ ਰੂਪ ਹਨ। ਸਤੁਤੀ ਵਾਕ ਅੰਤ ਲੈਣ ਦੇ ਅਹੰਕਾਰ ਜਾਂ ਨਾ ਲੈ ਸਕਣ ਦੀ ਨਿਰਾਸ਼ਤਾ ਵਾਸਤੇ ਨਹੀਂ ਆਉਂਦੇ, ਉਹ ਤਾਂ ਕਰਤਾ ਪੁਰਖ ਦੀ ਚਰਨ ਸ਼ਰਨ ਪ੍ਰਾਪਤ ਆਉਣ ਵਾਸਤੇ ਆਉਂਦੇ ਹਨ। ਸੋ ਪ੍ਰਸ਼ਨ ਆਉਂਦਾ ਹੈ ਕਿ ਕੋਈ ਕਹਿਣਾ ਸਿਰ ਭਾਰ ਨਹੀਂ ਅਤੇ ਕੋਈ ਪੁੰਨ ਰੂਪ ਵੀ ਹੈ? ਸੋ ਅਗਲੀਆਂ ਤੁਕਾਂ ਵਿੱਚ ਦੱਸਣਗੇ ਕਿ ਨਾਮ ਸਿਫਤ ਸਲਾਹ ਗਿਆਨ ਕਥਨ ਗੁਣ ਗਿਆਨ ਕਹਿਣਾ ਹੈ। ਕਹਿਣਾ ਲਿਖੇ ਜਾਂ ਬੋਲੇ ਜਾਣ ਵਾਲੇ ਅੱਖਰਾਂ ਦੁਆਰੇ ਆਉਂਦਾ ਹੈ। ਇਸ ਦਾ ਕੁਛ ਵੇਰਵਾ ਦੱਸ ਕੇ ਪੌੜੀ ਦੇ ਅਖੀਰ ਵਿੱਚ ਫਿਰ ਤੂੰ ਸਦਾ ਸਲਾਮਤ ਨਿਰੰਕਾਰ ਦੀ ਸਿਫਤ ਸਲਾਹ ਵਿੱਚ ਲੈ ਜਾਣਗੇ। ਮੂਲ ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤਿਵ ਤਿਵ ਪਾਏ। ਅਰਥ ਅੱਖਰਾਂ ਦੁਆਰਾ ਅਰਥਾਤ ਆਖ ਕੇ ਹੀ ਪਰਮੇਸ਼ਰ ਦਾ ਨਾਮ ਲਿੱਤਾ ਜਾਂਦਾ ਹੈ, ਅੱਖਰਾਂ ਦੁਆਰੇ ਹੀ ਉਸਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਅੱਖਰਾਂ ਦੁਆਰੇ ਹੀ ਗਿਆਨ ਕਥਨ ਕਰੀਦਾ ਹੈ, ਅੱਖਰਾਂ ਦੁਆਰੇ ਹੀ ਪਰਮਾਤਮ ਦੇਵ ਦੇ ਗੁਣਾਂ ਦੇ ਜਾਣਨਹਾਰ ਹੋ ਜਾਈਦਾ ਹੈ, ਅੱਖਰਾਂ ਦੁਆਰੇ ਹੀ ਉਸਦੇ ਗੁਣਾਂ ਨੂੰ ਦੱਸਣ ਵਾਲੇ ਗੀਤਾਂ ਦਾ ਗਾਇਨ ਕਰੀਦਾ ਹੈ। ਗੱਲ ਕੀ ਹਰ ਪ੍ਰਕਾਰ ਦੀ ਬੋਲੀ ਬੋਲਣਾ ਅਤੇ ਲਿਖਣਾ ਅੱਖਰਾਂ ਦੁਆਰੇ ਹੀ ਹੁੰਦਾ ਹੈ। ਇੱਥੋਂ ਤਾਈਂ ਕਿ ਸੰਜੋਗ ਵਿਜੋਗ ਜੋ ਸਿਰ 'ਤੇ ਲਿਖਿਆ ਹੋਇਆ ਹੈ ਅੱਖਰਾਂ ਦੁਆਰੇ ਹੀ ਵਰਣਨ ਕੀਤਾ ਜਾਂਦਾ ਹੈ। ਪਰ ਜਿਸ ਵਾਹਿਗੁਰੂ ਨੇ ਜੀਵਾਂ ਦੇ ਸਿਰ 'ਤੇ ਇਹ ਲੇਖ ਲਿਖੇ ਹਨ, ਉਸਦੇ ਆਪਣੇ ਸਿਰ 'ਤੇ ਕੋਈ ਅੱਖਰ ਨਹੀਂ ਲਿਖੇ ਹੋਏ, ਭਾਵ ਉਹ ਕਿਸੇ ਕਲਮ, ਕਿਸੇ ਅੱਖਰ, ਕਿਸੇ ਕਹਿਣੇ ਹੇਠ ਨਹੀਂ, ਉਸ ਉੱਪਰ ਕਿਸੇ ਦਾ ਫੁਰਮਾਨ ਨਹੀਂ। ਉਸਦਾ ਫੁਰਮਾਨ ਸਭ ਪਰ ਹੈ, ਜਿਵੇਂ ਉਹ ਫੁਰਮਾਉਂਦਾ ਹੈ ਤਿਵੇਂ ਤਿਵੇਂ ਹੀ ਜੀਵ ਪ੍ਰਾਪਤ ਕਰਦੇ ਹਨ। ਮੂਲ ਜੇ ਤਾਂ ਕੀਤਾ ਤੇ ਤਾਂ ਨਾ ਵਿਣਨਾ ਮੈਂ ਨਾ ਹੀ ਕੋ ਥਾਂ। कुदरत कौन कहा विचार, वारे ना जावा एक वार, जो तुत पावै साई पलिकार, तू सदा सलामत निरंकार। अर्थ, गल की जितना कुछ उसका रचिया होया है उतना नाम आश्रित है, नाम तो बिना कोई थाव नहीं है। मेरे विच इतना बल किथे है कि मैं उन्हां दा वर्णन कर सका, जद वर्णन हो ही नहीं सकता तां क्यों ना मैं इको वेरी रचनहार तो सदके हो जावां, भाव सोचां विचारां विच पैण नालों कुदरत वेख के सिफत सलाह विच जाके वाह वाह के बलिहार बलिहार कहण लग पावां, ते उस रंग विच आखां हे निरंकार तू सदा सलामत है, जो तैनू पाउंदा है ओह भला कम है। व्याख्या, इस पौड़ी दियां पहलियां त्रै तुकां विच धरती तो परे अर्थात ब्रह्मंडी विशालता पर एक सरसरी नज़र पवाई है, जिस दे कुछ वेरवे अगे चल के फिर खोलणगे। चौथी तुक अखरी नाम तो विषय कुछ बदल पासदा है, पर ओ है पहले कथा दी व्याख्या, कह पद दी मानो व्याख्या करदे हन। कहना जो है सो अखरां द्वारा आउंदा है, अखरी लिखण बोलण बाण अर्थात लिखण ते बोलण विच जो आउंदा है ओ अखर ही है, ते बाणी अखरां द्वारे ही लिखी बोली जांदी है। इन्हां अखरां द्वारा परमेश्वर दा नाम उचारी ते सिमरीदा है, इन्हां अखरां द्वारा ही साईं दी सिफत सलाह लिख के या बोल के करीदी है। कीर्तन दा ज्ञान, ज्ञान दा कथन ते गुणा दी व्याख्या अखरां द्वारा ही हुंदी है, भाव यह होया कि सारा कारज अखरां द्वारे या इउं कहो के कहण कहावण द्वारा हो रहा है, ते नाम सिफत सलाह सब परमारथ भी इसे राहे हो रहा है। इथों ताई के जीव दे सिर जो प्रालबद रूपी लेख लिखे हन उन्हां दा वखाण अर्थात वर्णन भी अखरां द्वारे ही हुंदा है, पर इह संजोग जिसने लिखे हन उस दे सिर ते कोई लेख नहीं, उह सुतंत्र स्वच्छन ते अलेप है। दृष्टमान अखर है जेता नानक पार ब्रह्म निर्लेप, पर निर्लेप होण करके ओ उदास होके परे नहीं बैठा होया, ओ हुकम दा हुक्मी है ते जिवें ओ हुकम करदा है जीवां नूं प्राप्त होंदा है, पर जो कुछ उसदा कीता अर्थात रचिया होया है ओह सुतंत्र या अपने आसरे नहीं है, ओह उसदे नाम आश्रित है। नाम तो बिना किसे शय दा कोई ठिकाणा नहीं है, ओह कीती होई दा आसरा रूप नाम अखरां वाले नाम द्वारा प्राप्त होंदा है, जिस दा पता उपर दस आए हन। अखरी नाम अखरी साला, उसदा आसरा रूप नाम दा जिसनू व्यापक नाम दसिया ने विण नावै ना ही को थाउ आख के पता दिता ने, फिर इसदा पता आसा दी वार विच एव दिता है, आपी ने आप साजियो आपी ने रचियो नाउ, दुई कुदरत साजी है कर आसन डिठो जाओ। अर्थात आप ही निरंकार ने अपने आप नू साजिया ते आप ही ने ही नाम रचिया, इथों ताई तां एके दी गिणती है। अगे जो रचिया ओ दोई कुदरत गिणती विच आया, ए दोई जिसनू कुदरत क्या है ते एथे जेता कीता क्या है किस दे आसरे ते है? उत्तर, उस नाम दे आसरे है जो आप ही ने रचिया है। श्री पंचम पातशाह जी ने एहो गल खोल के लिखी है, नाम के तारे आगास पाताल, नाम के तारे सगल आकार, नाम के तारे पुरिया सब पवन, आपे पिंड सवारियन विच नवनिध नाम, नवनिध अमृत प्रभ का नाम, देही मैं इसका विश्राम, सुन समाद अनहत तैनात, कह न जाई अचरज बिस्मार। इस नाम दी सोजी किंज पैंदी है? उत्तर, इस 19वीं पौड़ी विच जो क्या है अखरी नाम अखरी साला, इस अखरां वाले नाम दा अभ्यास करीदा है तां उस नाम नू अपड़ीदा है, यथा कर कृपा जिस आपने नाम लाए, इस अभ्यास नाल नानक चौथे पद में सो जन गत पाए, ये चौथे पद विच अपड़दा है, फिर उस नू इस आशरा रूप व्यापक नाम दी सोजी पैंदी है, ते ओ नाम दे नामी अर्थात आपी विच जा प्राप्त होंदा है। ओ फिर की देखदा है, सब घट तिसके सब तिसके ठाउ, जप जप जीवै नानक हर नाम। दूसरा, ਜੇ ਤਾਂ ਕੀਤਾ ਤੇ ਤਾਂ ਨਾਮ ਤੁਕਾਂ ਦੇ ਐਂ ਵੀ ਅਰਥ ਲਾਉਂਦੇ ਹਨ। ਜੋ ਕੁਛ ਰਚਿਆ ਹੋਇਆ ਹੈ ਸਭ ਨਾਮ ਰੂਪ ਹੈ, ਕੋਈ ਟਿਕਾਣਾ ਨਾਮ ਰੂਪ ਤੋਂ ਬਿਨਾਂ ਨਹੀਂ। ਭਾਵ ਜਗਤ ਮਿਥਿਆ ਹੈ, ਇਸ ਦੀ ਸ਼ਕਲ ਕੇਵਲ ਨਾਮ ਤੇ ਰੂਪ ਹੈ ਜੋ ਨਾਸ਼ਮਾਨ ਹੈ। ਵਾਸਤਵ ਵਿੱਚ ਸਦਾ ਥਿਰ ਇੱਕ ਬ੍ਰਹਮ ਹੈ। ਜਿਵੇਂ ਕੜਾ ਵੇਖੋ, ਇੱਕ ਤਾਂ ਨਾਮ ਹੈ ਕੜਾ, ਦੂਸਰੇ ਉਸਦਾ ਰੂਪ ਹੈ ਗੋਲ ਗੋਲ, ਪਰ ਵਾਸਤਵ ਵਿੱਚ ਤਾਂ ਉਹ ਸੋਨਾ ਹੈ। ਨਾਮ ਤੇ ਰੂਪ ਤਾਂ ਕਲਪਤ ਹਨ, ਜਿਸ ਵੇਲੇ ਚਾਹੋ ਬਦਲ ਦਿਓ, ਪਰ ਨਾਮ ਰੂਪ ਦੀ ਬਦਲੀ ਨਾਲ ਸੋਨੇ ਨੇ ਸੋਨਾ ਹੀ ਰਹਿਣਾ ਹੈ। ਇਸੀ ਤਰ੍ਹਾਂ ਸਾਰੀ ਰਚਨਾ ਕੇਵਲ ਨਾਮ ਰੂਪ ਮਾਤਰ ਹੈ, ਅਸਲੀਅਤ ਤਾਂ ਸਦਾ ਥਿਰ ਬ੍ਰਹਮ ਹੈ। ਹੋਰ ਤਰ੍ਹਾਂ ਵੀ ਦਾਨੇ ਭਾਵ ਲੈਂਦੇ ਹਨ। ਤੀਸਰਾ, ਜਗਤ ਨਾਮ ਜਪਣ ਵਾਸਤੇ ਰਚਿਆ ਹੈ, ਨਾਮ ਵਿਹੂਣੀਆਂ ਲਈ ਕੋਈ ਟਿਕਾਣਾ ਨਹੀਂ। ਚੌਥਾ, ਜਿਤਨਾ ਕੀਤਾ ਹੈ ਸੋ ਓਅੰਕਾਰ ਉਚਾਰ ਕੇ ਇਸ ਆਪਣੇ ਓਅੰਕਾਰ ਨਾਮ ਤੋਂ ਰਚਿਆ ਹੈ। ਇਸ ਓਅੰਕਾਰ ਤੋਂ ਬਿਨਾਂ ਕੋਈ ਥਾਂ ਨਹੀਂ, ਇਹ ਓਅੰਕਾਰ ਸਾਰੇ ਵਿਆਪਕ ਹੈ। ਪੰਜਵਾਂ, ਜੋ ਕੁਛ ਰਚਿਆ ਹੈ ਉਸ ਸਭ ਨੂੰ ਕੋਈ ਨਾ ਕੋਈ ਨਾਮ ਦਿੱਤਾ ਹੈ, ਕੋਈ ਥਾਂ ਨਹੀਂ ਜਿਸ ਦਾ ਨਾਮ ਨਹੀਂ। ਰਚਨਾ ਬੇਅੰਤ ਹੈ, ਇਸ ਕਰਕੇ ਥਾਂ ਤੇ ਨਾਂ ਬੇਸ਼ੁਮਾਰ ਹਨ। ਨਿਰੁਕਤ, ਨਾਮ ਤੋਂ ਭਾਵ ਹੈ ਨਾਮ, ਨਾਂ ਨਾਂ ਨਾਏ ਸਭ ਨਾਮ ਦੇ ਰੂਪ ਹਨ। ਥਾਂ ਤੋਂ ਭਾਵ ਹੈ ਟਿਕਾਣੇ, ਕਿ ਆਸਮਾਨੀ ਖਲਾ ਵਿੱਚ ਕਿੱਥੇ ਕਿੱਥੇ ਉਹ ਹੈਨ, ਉਹਨਾਂ ਦੇ ਥਉ ਟਿਕਾਣੇ। ਅਗਮ ਤੋਂ ਭਾਵ ਹੈ ਗਮਤਾਂ ਤੋਂ ਪਰੇ। ਪਹਿਲਾ, ਇੰਨੇ ਦੂਰ ਹਨ ਉਹ ਲੋਕ ਜੋ ਸਾਡੀ ਪਹੁੰਚ ਤੋਂ ਪਰੇ ਹਨ। ਦੂਸਰਾ, ਉਹਨਾਂ ਦੇ ਨਾਂ ਤੇ ਟਿਕਾਣੇ ਅਗਮ ਸਾਡੀ ਗਿਆਤ ਤੋਂ ਪਰੇ ਹਨ। ਅਗਮ ਦੇ ਅਰਥ ਹਨ ਗਤੀ ਗਿਆਨ ਪ੍ਰਾਪਤੀ ਤੋਂ ਪਰੇ। ਸਿਰ ਭਾਰ, ਸਿਰ ਭਾਰ ਤੋਂ ਭਾਵ ਹੈ ਸਿਰ ਤੇ ਭਾਰ, ਸਿਰ ਤੇ ਭਾਰ ਚੜ੍ਹਦਾ ਹੈ। ਦੂਸਰਾ, ਸਿਰ ਵਿੱਚ ਭਾਰ, ਭਾਵ ਕਹਿਣਾ ਕਠਿਨ ਹੈ, ਸਿਰ ਮਾਨੋ ਦੁਖਣ ਲੱਗ ਜਾਂਦਾ ਹੈ। ਵਿਸ਼ੇਸ਼ ਲਈ ਦੇਖੋ ਪਿਛਲੀ ਪੌੜੀ ਦੀ ਨਿਰੁਕਤ ਵਿੱਚ। ਗਾਹ, ਗਾਹ ਤੋਂ ਭਾਵ ਹੈ ਗਾਹ ਲੈਣ ਵਾਲਾ ਜਾਣਨਹਾਰ। ਬਾਣ, ਬਾਣ ਤੋਂ ਭਾਵ ਹੈ ਬਾਣੀ ਪਦ ਦਾ ਸੰਖੇਪ ਹੈ, ਤੁਕਾਂਤ ਮੇਲਣ ਲਈ ਬਾਣੀ। ਸੰਯੋਗ ਤੋਂ ਭਾਵ ਹੈ ਸੰਸਕ੍ਰਿਤ ਸੰਯੋਗ, ਭਲੀ ਪ੍ਰਕਾਰ ਜੁੜਨਾ। ਪਹਿਲਾ ਮੇਲ ਮਿਲਾਪ, ਦੂਜਾ ਗ੍ਰਹਿ ਰਾਸ ਤੇ ਯੋਗ ਆਦਿ ਦਾ ਮੇਲ, ਤੇ ਉਸ ਤੋਂ ਵਿਚਾਰੇ ਸਿਧਾਂਤ। ਤੀਸਰਾ, ਕਰਮਾਂ ਦੇ ਕੀਤੇ ਫਲ ਪ੍ਰਾਲਬਤ। ਅੱਖਰ, ਅੱਖਰ ਤੋਂ ਭਾਵ ਹੈ ਪਹਿਲਾ ਜੀਭ ਤਾਲੂ ਦੰਦ ਬੁੱਲ ਆਦਿ ਸਿਰ ਦੇ ਅੰਗਾਂ ਦੇ ਸੰਯੋਗ ਕਰਕੇ ਅੱਖਰ ਬਣਦੇ ਹਨ। ਦੂਸਰਾ, ਅੱਖਰ ਨਾ ਖਿਰਨੇ ਵਾਲਾ ਜੋ ਅਕਾਲ ਪੁਰਖ ਹੈ, ਅਰ ਸਿਰ ਯਾਨੀ ਸ਼੍ਰੋਮਣੀ ਹੈ, ਉਸ ਨੂੰ ਅੱਖਰਾਂ ਦੁਆਰੇ ਵਰਣਨ ਕਰੀਦਾ ਹੈ ਤਾਂ ਉਸਦਾ ਸੰਯੋਗ ਪ੍ਰਾਪਤ ਹੁੰਦਾ ਹੈ। ਤੀਸਰਾ, ਅੱਖਰਾਂ ਦੇ ਸ਼੍ਰੋਮਣੀ ਓਅੰਕਾਰ ਅੱਖਰ ਦਾ ਸੰਯੋਗ, ਆਪਣੇ ਲਕਸ਼ ਪਰਮਾਤਮਾ ਨਾਲ ਅੱਖਰਾਂ ਦੁਆਰੇ ਹੀ ਵਰਣਨ ਕਰੀਦਾ ਹੈ। ਸੂਚਨਾ, ਇੱਥੇ ਤਾਂ ਹੀ ਜਪਜੀ ਦਾ ਅੱਧ ਮੁੱਕ ਜਾਂਦਾ ਹੈ। ਇਸ ਵਿੱਚ ਕਰਤਾ ਪੁਰਖ ਅਤੇ ਉਸਦੀ ਪ੍ਰਾਪਤੀ ਦਾ ਗੁਰਮਤ ਅਨੁਸਾਰ ਵਰਣਨ ਆ ਗਿਆ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।